तुझ ऊपर मेरा है माना, तू है मेरा ताणारा, सुरत मत चतुराई तेरी, तू जाना ही जाना, सोई जाने सोई पछाने, जाको नदर सिरंदे, मन मुख भूली बोती राखी, फाथी माया फंदे, निर्गुण राख लिया, संतन का सदका सतगुर टाक लिया, मुझ पापी पड़दा, सतगुर टाक लिया, टाक लिया, मोहे पापी पड़दा, सतनाम आखे गुरु जियो, जापे आप प्रभु त्यो लोए, जोग जोग दाता अवर ना को, ज्यों पावे त्यों राखें राख, जस जाचो देवे पत साख, जागत जाग रखा तुद पावा, जा तू मिले ता तुझे समावा, जय जयकार जपो जगदीश, गुरमत मिलिए बीसतीस, जय जयकार जपो जगदीश, गुरमत मिलिए बीस अकीस। वाहिगुरु जी का खालसा, वाहिगुरु जी की फतेह। सतगुरु गुरु ग्रंथ साहिब महाराज पातशाह जी अपनी अपर अपार मेहर सदका अपने चरणा विच बिठा के हर रोज दी तरह सतगुरु कीर्तन द्वारा, गुरु शब्द दी विचार द्वारा मेहर कर रहे थन। 933 अंक ते 25 नंबर ए बंद जां पौड़ी है, गुरु नानक साहिब पातशाह जी दे पवित्र शब्द चल रहे ने। राम कली राग अंदर दक्षिणी ओंकार, सतगुरु जी अज कृपालता कर रहे थन, जिवें कल हुक्म कीता साने विकारां दी अग्नि तो किवें बचना ते किवें नुकसान कर दे, अज हुक्म है अकाल पुरख वाहिगुरु कोलो नाम दी दात मंगनी, ਕੀਰਤਨ ਉਹਦਾ ਜਸ ਕਰਨ ਦੀ ਦਾਤ ਮੰਗਣੀ, ਇੱਜ਼ਤ ਤੇ ਪਤ ਦੀ ਦਾਤ ਉਹਦੇ ਕੋਲ ਮੰਗਣੀ, ਤੇ ਇੱਕ ਦਿਨ ਉਹਨੂੰ ਆਪ ਹੀ ਮੰਗ ਲੈਣਾ ਕਿ ਮੈਨੂੰ ਤੂੰ ਹੀ ਚਾਹੀਦਾ, ਹੋਰ ਸਾਰਾ ਕੁਝ ਨਹੀਂ, ਮੈਨੂੰ ਤੂੰ ਚਾਹੀਦਾ। ਤੇ ਉਹਦੇ ਲਈ ਅੱਜ ਸਤਿਗੁਰਾਂ ਨੇ ਇੱਕ ਸ਼ਬਦ ਵਰਤਿਆ ਹੈ, ਬੇਸ਼ ਅਕੇਸ਼। ਆਮ ਤੌਰ ਤੇ ਬਜ਼ੁਰਗਾਂ ਦੀ ਇਹ ਬੋਲੀ ਵਿੱਚ ਵੀ ਸੀ ਕਿ ਵਿਸਵਿਆਂ ਵਿੱਚ ਕਿਸੇ ਚੀਜ਼ ਨੂੰ ਤੋਲਣਾ, ਇਹ ਬੜਾ ਪੁਰਾਣਾ ਸ਼ਬਦ ਚੱਲਦਾ ਹੁੰਦਾ ਵੀ ਆ ਵੀ ਵਿਸਵੇ ਪੂਰੀ ਗੱਲ ਹੈ, ਭਾਵ ਸੀ ਵੀ ਇਸ ਗੱਲ ਵਿੱਚ ਕੋਈ ਕੌਣ ਸ਼ੱਕ ਨਹੀਂ। ਸਤ ਸੰਗਤ, 21 ਦਾ ਅਰਥ ਹੁੰਦਾ ਏ ਇੱਕ ਪਰਮਾਤਮਾ ਜੋ ਇਹ ਸਭ ਤੋਂ ਵੱਡਾ ਹੈ। ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਜਿਹਨੇ ਪਰਮੇਸ਼ਰ ਦੀ ਗੱਤ ਜਾਣਨੀ ਹੈ, ਭਾਵ ਜਿਹਨੇ ਉਸ ਪਰਮੇਸ਼ਰ ਨਾਲ ਸਾਂਝ ਪਾਉਣੀ ਹੈ ਨਾ, ਉਹਨੂੰ ਬੀਸ਼ ਬੀਸ਼ ਵੇ ਗੁਰ ਕਾ ਮਨ ਮਾਨ ਹੈ, ਬੀਸ਼ ਬੀਸ਼ ਵੇ ਗੁਰ ਕਾ ਮਨ ਮਾਨ ਹੈ, ਸੋ ਸੇਵਕ ਪਰਮੇਸ਼ਰ ਕੀ ਗੱਤ ਜਾਣੇ। ਪਹਿਲਾਂ ਪੂਰਾ ਵਿਸ਼ਵਾਸ ਹੋਵੇ ਆਪ ਜਗਿਆਸੂ ਨੂੰ ਸਤਿਗੁਰੂ ਪਰਮੇਸ਼ਰ ਤੇ, ਫਿਰ ਗੁਰੂ ਨੂੰ ਪੂਰਾ ਵਿਸ਼ਵਾਸ ਹੁੰਦਾ ਸਿੱਖ ਤੇ, ਉਦੋਂ ਮਿਲਾਪ ਕਰਵਾਉਂਦਾ ਉਸ ਪਰਮਾਤਮਾ ਦਾ। ਇਹ ਦਾਤਾਂ ਮਿਲਦੀਆਂ ਨੇ ਜੇ ਇਸ ਰਾਹ ਤੇ ਤੁਰ ਕੇ। ਸਤਿਗੁਰੂ ਕਹਿੰਦੇ ਵਿਸ਼ਵਾਸ ਤਾਂ ਹੋਵੇ, ਪਰ ਜੇ 100 ਚੋਂ 99% ਵਿਸ਼ਵਾਸ ਹੈ, ਇੱਕ ਦੀ ਵੀ ਕਮੀ ਏ ਤੇ ਕਦੇ ਉਹ ਮਿਲਾਪ ਦੀ ਘੜੀ ਨਹੀਂ ਆਏਗੀ। ਕਹਿਣ ਲੱਗੇ ਇਹ ਤਾਂ ਸੁਭਾਵਿਕ ਹੈ ਨਾ, ਇੱਕ ਦਰਿਆ ਹੀ ਪਾਰ ਕਰਨਾ ਹੋਵੇ ਜਾਂ ਤਾਂ ਬੰਦਾ ਪੂਰਾ ਹੀ ਬੇੜੀ ਚ ਬੈਠੇਗਾ ਤੇ ਜਾਂ ਪੂਰਾ ਥੱਲੇ ਰਵੇਗਾ। ਇਹ ਤਾਂ ਨਹੀਂ ਨਾ ਵੀ ਆਪਣੇ ਸਰੀਰ ਚੋਂ 50% ਹਿੱਸਾ ਬੇੜੀ ਚ ਰੱਖੀਏ ਤੇ 50% ਅੱਧਾ ਅਸੀਂ ਧਰਤੀ ਦੇ ਕਿਨਾਰੇ ਤੇ ਵੀ ਰੱਖੀਏ। ਐਸਾ ਵੀ ਨਹੀਂ ਕਦੇ ਹੁੰਦਾ ਵੀ ਅਸੀਂ 99% ਹਿੱਸਾ ਸਰੀਰ ਦਾ ਬੇੜੀ ਵਿੱਚ ਬਿਠਾਈਏ, 1% ਬਾਹਰ ਰੱਖੀਏ। ਨਹੀਂ, ਜਾਂ ਤਾਂ ਪੂਰਾ ਹੀ ਉਹਦੇ ਵਿੱਚ ਬੈਠਾਂਗੇ ਤਾਂ ਪਾਰ ਪਾਵਾਂਗੇ, ਤੇ ਜੇਕਰ ਨਹੀਂ ਬੈਠਣਾ ਤੇ ਜਿੱਥੇ ਖੜੇ ਆ ਉੱਥੇ ਖਲੋਤੇ ਆ, ਫਿਰ ਬਿਲਕੁਲ ਵੀ ਸਫ਼ਰ ਨਹੀਂ ਹੋਣਾ। ਪਰ ਧਾਰਮਿਕ ਦੁਨੀਆਂ ਵਿੱਚ ਇਸ ਮਨ ਨੇ ਐਪੋ ਜੀ ਵੰਡ ਕਰ ਦਿੱਤੀ ਆਪ ਹੀ, ਇਹਨੂੰ ਕਿਸੇ ਨੇ ਨਹੀਂ ਕਿਹਾ, ਆਪ ਹੀ ਨੇ ਵੰਡ ਲਿਆ। ਕਹਿੰਦਾ ਚਲੋ ਥੋੜਾ ਜਿਹਾ ਰੱਬ ਤੇ ਵੀ ਵਿਸ਼ਵਾਸ ਕਰੀ ਜਾਂਦੇ ਆ, ਥੋੜਾ ਜਿਹਾ ਮਨ ਤੇ ਵੀ ਕਰ ਲੈਂਦੇ ਹਾਂ ਤੇ ਥੋੜਾ ਜਿਹਾ ਦੁਨੀਆਂ ਤੇ ਵੀ ਕਰ ਲੈਂਦੇ ਹਾਂ, ਥੋੜਾ ਜਿਹਾ ਪਰਿਵਾਰ ਨੂੰ ਵੀ ਖੁਸ਼ ਕਰਨ ਲਈ ਰਿਸ਼ਤੇਦਾਰਾਂ ਦੀਆਂ ਗੁਰਮਤਿ ਤੋਂ ਉਲਟ ਗੱਲਾਂ ਉਹ ਵੀ ਵਿਸ਼ਵਾਸ ਕਰਦੇ ਹਾਂ, ਤੇ ਇਹ ਸਾਰਾ ਕੁਝ ਕਰਕੇ ਵੀ ਅਸੀਂ ਚੱਲ ਕੇ ਵਾਹਿਗੁਰੂ ਸਾਡੇ ਤੇ ਖੁਸ਼ ਰਹੇ ਤੇ ਉਹ ਜੋ ਕੁਝ ਅਸੀਂ ਮੰਗਦੇ ਹਾਂ ਸਾਨੂੰ ਮਿਲਦਾ। ਸਤਿਗੁਰੂ ਕਹਿੰਦੇ ਵੇਖੋ ਇਹ ਉਹ ਨਿਆਂ ਇੱਕ ਐਸਾ ਨਿਆਂ ਹੈ, ਪੁੱਛਦੇ ਪਰਮੇਸ਼ਰ ਨੂੰ ਆ ਵੀ ਉਹ ਕਿਉਂ ਨਹੀਂ ਕਿਰਪਾ ਕਰਦਾ, ਉਹ ਕਿਉਂ ਨਹੀਂ ਮਿਲਦਾ। ਸਤਿਗੁਰੂ ਕਹਿਣ ਲੱਗੇ ਤੁਸੀਂ ਆਪ ਸੋਚੋ, ਜੇ ਇੱਕ ਬੇੜੇ ਵਿੱਚ ਪੂਰਾ ਬੈਠੀਏ ਤੇ ਪਾਰ ਹੋਈ ਦਾ ਏ, ਤੇ ਸਤਿਗੁਰੂ ਦੇ ਇਸ ਪਿਆਰਾਂ ਵਾਲੇ ਬੇੜੇ 'ਚ ਥੋੜਾ ਜਿਹਾ ਬੈਠ ਕੇ ਬਾਕੀ ਇਸ ਦੁਨੀਆਂ ਵਿੱਚ ਆਪਾਂ ਰੱਖ ਕੇ ਅਸੀਂ ਕਿਵੇਂ ਪਾਰ ਪਾਉਂਗੇ। ਸਤਿਗੁਰੂ ਜੀ ਦਾ ਬਚਨ ਏ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਕਿਆਨ ਤਿਸ ਮਨ ਪ੍ਰਗਟਾਇਆ। ਜਿਹਦੇ ਅੰਦਰ ਪੂਰਾ ਵਿਸ਼ਵਾਸ ਸੀ ਨਾ ਗੁਰੂ ਤੇ, ਬਸ ਉਹਦੇ ਅੰਦਰ ਹੀ ਉਹ ਤਤ ਗਿਆਨ ਪ੍ਰਗਟ ਹੁੰਦਾ ਏ। ਸਾਧ ਸੰਗਤ, ਜੇ ਵਿਸ਼ਵਾਸ ਅੰਦਰ ਨਹੀਂ ਹੈ ਆਪਣੇ ਗੁਰੂ ਤੇ ਬਚਨ ਤੇ ਜਾਂ ਪਰਮੇਸ਼ਰ ਤੇ, ਫਿਰ ਭਾਵੇਂ ਤੁਰੇ ਵੀ ਜਾਈਏ ਤੇ ਬਹੁਤਾ ਸਫ਼ਰ ਨਹੀਂ ਮੁੱਕਣਾ। ਪਾਠ ਹੋ ਰਿਹਾ, ਸੇਵਾ ਸਿਮਰਨ ਹੋ ਰਹੇ ਨੇ, ਪਰ ਅੰਦਰ ਨਹੀਂ ਪੂਰਾ ਮੰਨਦਾ ਵੀ ਜਿੱਧਰ ਤੁਰਿਆ ਵਾ ਮੈਨੂੰ ਉਹ ਮਿਲੇਗਾ ਕਿ ਕੁਰੇ ਨਾ ਮਿਲੇਗਾ, ਪਤਾ ਨਹੀਂ ਉਹਨੇ ਕਦੋਂ ਮਿਲਣਾ ਹੈ, ਮਿਲਣਾ ਵੀ ਕਿ ਨਹੀਂ ਮਿਲਣਾ। ਐਸਾ ਨਹੀਂ, ਸਤਿਗੁਰੂ ਜੀ ਆਖਦੇ ਤੂੰ ਪੂਰਨ ਭਰੋਸੇ ਨਾਲ ਇੱਕ ਕਦਮ ਪੁੱਟ, ਨਿਰੰਕਾਰ ਕਰੋੜ ਕਦਮ ਆਪ ਤੇਰੇ ਨੇੜੇ ਆਪਣੇ ਆਪ ਹੀ ਹੋ ਜਾਏਗਾ। ਤੂੰ ਆਪਣਾ ਭਰੋਸਾ ਤੇ ਵਿਸ਼ਵਾਸ ਪੱਕਾ ਕਰ ਜਿੰਨਾ ਤੂੰ ਕਰ ਸਕਦਾ ਹੈ। ਗੁਰੂ ਸਵਾਰਿਓ, ਸਾਡਾ ਵਿਸ਼ਵਾਸ ਨਾ ਸ਼ੁਰੂ ਤੋਂ ਲੈ ਕੇ ਸਤਿਗੁਰਾਂ ਤੋਂ ਪਹਿਲਾਂ ਵੀ, ਸਤਿਗੁਰਾਂ ਤੋਂ ਬਾਅਦ ਵੀ ਹੁਣ ਵਿਸ਼ਵਾਸ ਸਾਡਾ ਬੜੀ ਜਗ੍ਹਾ ਤੇ ਵੰਡਿਆ ਹੋਇਆ ਹੈ। ਤੁਸੀਂ ਵੇਖੋ ਜੀ, ਗੁਰੂ ਕੀ ਬਾਣੀ ਕੁਝ ਬਚਨ ਕਹੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜਾਂ ਤਾਂ ਬੰਦਾ ਕਿਸੇ ਅਸਥਾਨ ਤੇ ਵਿਸ਼ਵਾਸ ਕਰਦਾ, ਰੱਬ ਤੇ ਨਹੀਂ ਜਾਂ ਉਹਦੇ ਨਾਮ ਤੇ ਨਹੀਂ, ਕਿਸੇ ਅਸਥਾਨ ਤੇ ਵਿਸ਼ਵਾਸ ਕਰੇਗਾ, ਤੀਰਥ ਤੇ ਕਰੇਗਾ, ਦਰਿਆਵਾਂ ਦੇ ਪਾਣੀਆਂ ਤੇ ਕਰ ਲਏਗਾ, ਰੱਬ ਦੇ ਨਿੱਕੇ ਜਿਹੇ ਜੀਵ ਖੋਤੇ ਤੇ ਬਿੱਲੀ ਤੇ ਇਹਨਾਂ ਚੀਜ਼ਾਂ ਤੇ ਦਾ ਭਰੋਸਾ ਟਿਕਿਆ ਹੋਇਆ ਏ। ਸਤਸੰਗਿਓ, ਘਰੋਂ ਨਿਕਲ ਕੇ ਅੱਗੋਂ ਕੋਈ ਘੜਾ ਖਾਲੀ ਲੈ ਕੇ ਮਿਲੇ, ਭਰ ਕੇ ਮਿਲੇ, ਕੌਣ ਏ, ਉਹਦੀ ਜਾਤ ਕਿਹੜੀ, ਉਹਦੇ ਤੇ ਨਿਰਭਰ ਕਰਦਾ ਏ। ਨੀਵੀਂ ਜਾਤ ਵਾਲਾ ਅੱਗੋਂ ਮਿਲੇ ਭਾਂਡਾ ਭਰਿਆ ਲੈ ਕੇ, ਕਹਿੰਦੇ ਸ਼ੁਭ ਸ਼ਗਨ ਹੋ ਗਿਆ, ਹੁਣ ਕੰਮ ਕੋਈ ਜਾਣਾ ਹੈ। ਤੇ ਜੇ ਕੋਈ ਖਾਲੀ ਭਾਂਡੇ ਵਾਲਾ ਮਿਲ ਗਿਆ ਤੇ ਕਹਿੰਦੇ ਵੱਧ ਸਕਨੇ। ਕਹਿੰਦੇ ਵਿਸ਼ਵਾਸ ਇੱਕ ਜਗ੍ਹਾ ਤੇ ਨਹੀਂ, ਹੋਰੇ ਕਿੰਨੀ ਕੁ ਜਗ੍ਹਾ ਤੇ ਵੰਡਿਆ ਹੋਣ ਕਾਰਨ ਸਾਡਾ ਉਸ ਤੇਲੀ ਤੇ ਬਲਤ ਵਾਲਾ ਖਾਲ ਹੁੰਦਾ ਏ। ਤੁਰਦੇ ਵੀ ਸਾਰੀ ਜ਼ਿੰਦਗੀ ਧਰਮ ਕਰਮ ਵੀ ਕਰਦੇ ਹਾਂ, ਪਰ ਅੰਦਰ ਕਰਕੇ ਅਵਸਥਾ ਤੇ ਬਿਰਤੀ ਕਰਕੇ ਉੱਥੇ ਖਲੋਤਿਆ ਜਿੱਥੇ ਬਚਪਨ ਚ ਖਲੋਤੇ ਸੀ। ਸਫ਼ਰ ਕੋਈ ਨਹੀਂ ਹੋ ਰਿਹਾ। ਜਦੋਂ ਕਿ ਸਤਿਗੁਰੂ ਜੀ ਦੇ ਬਚਨ ਨੇ, ਭਗਤ ਜੀ ਕਹਿੰਦੇ ਉਹ ਰਹਿੰਦੇ ਸਨ ਬਨਾਰਸ, ਸਾਧ ਸੰਗਤ ਪੰਡਿਤ ਲੋਕਾਂ ਨੇ ਨਾ, ਇੱਕ ਮਗਕਰ ਦੀ ਧਰਤੀ ਸੀ ਕਲਰਾਠੀ ਜਿਹੀ, ਕੋਈ ਬਹੁਤਾ ਉੱਥੇ ਅੰਨ ਪਾਣੀ ਨਹੀਂ ਸੀ ਹੁੰਦਾ, ਉਪਜਾਊ ਧਰਤੀ ਨਹੀਂ ਸੀ। ਹੌਲੀ ਹੌਲੀ ਗੱਲ ਪ੍ਰਚਲਿਤ ਕਰ ਦਿੱਤੀ ਉਹ ਸ਼ਰਾਬ, ਉਹਦੇ ਨਾਲ ਕੋਈ ਪੁਰਾਤਨ ਕਹਾਣੀ ਵੀ ਜੋੜੀ, ਕਹਿਤ ਸਾਡਾ ਉਹਦੇ ਨਾਲ ਕੋਈ ਬਹੁਤਾ ਵਾਸਤਾ ਨਹੀਂ। ਵੀ ਮਗਕਰ ਦੀ ਧਰਤੀ ਨੂੰ ਅਪਵਿੱਤਰ ਮੰਨਿਆ ਗਿਆ, ਇਹ ਧਰਤੀ ਚੰਗੀ ਨਹੀਂ, ਇਹ ਇੰਨੀ ਭੈੜੀ ਧਰਤੀ ਏ ਵੀ ਜਿਸ ਬੰਦੇ ਦਾ ਇਸ ਧਰਤੀ ਤੇ ਅੰਤ ਹੋਏਗਾ ਨਾ ਜੀਵਨ ਦਾ, ਜਿਹਦੀ ਮੌਤ ਹੋਏਗੀ, ਉਹ ਕਹਿੰਦੇ ਸਿੱਧਾ ਹੀ ਨਰਕਾਂ ਨੂੰ ਜਾਏਗਾ, ਭਾਵੇਂ ਉਹਨੇ ਸਾਰੀ ਜ਼ਿੰਦਗੀ ਕਿੰਨੇ ਕਿਉਂ ਨਾ ਕੰਮ ਚੰਗੇ ਕੀਤੇ ਹੋਣ। ਤੇ ਜੇ ਬੰਦਾ ਬਨਾਰਸ ਕਾਸ਼ੀ ਦੀ ਧਰਤੀ ਤੇ ਆਪਣੇ ਪ੍ਰਾਣ ਤਿਆਗੇ, ਉਹਨੇ ਜਿੰਨੇ ਮਰਜ਼ੀ ਮਾੜੇ ਕੀਤੇ ਹੋਣ, ਉਹਨੂੰ ਸਵਰਗ ਜ਼ਰੂਰ ਮਿਲੇਗਾ। ਇਹ ਕੇਵਲ ਮਨ ਦੀਆਂ ਕਲਪਨਾ ਨੇ, ਇਹ ਕੇਵਲ ਪਿਆਰੇ ਅਗਿਆਨੀ ਲੋਕਾਂ ਦੀਆਂ ਕਾਢਾਂ ਸਨ। ਕਿਸੇ ਦਾ ਸਵਾਰਥ ਪੈਸਾ, ਕਿਸੇ ਦਾ ਸਵਾਰਥ ਗੁਰੂ ਕੇ ਪਿਆਰੂ ਆਪਣੀ ਇਸ ਸਥਾਨ ਦੀ ਮਹਾਨਤਾ ਵਧਾਣੀ ਤਾਂ ਕਿ ਬਹੁਤਾ ਦਾਨ ਪੁੰਨ ਇੱਥੇ ਆਵੇ। ਗੱਲ ਇਸ ਮੈਂ ਨਾਲ ਜੁੜੀ ਸੀ ਤੇ ਮਾਤਾ ਨਾਲ। ਭਗਤ ਕਬੀਰ ਸਾਹਿਬ ਜੀ ਨੇ ਇਹ ਸੁਣਿਆ, ਦੁੱਖ ਲੱਗਾ, ਕਹਿਣ ਲੱਗੇ ਲੋਕਾਂ ਨੇ ਕੀ ਕਰਨਾ, ਕਾਂਸੀ ਵਿੱਚ ਜ਼ਿੰਦਗੀ ਗੁਜ਼ਾਰ, ਵਾਹਿਗੁਰੂ ਉੱਥੇ ਮਗ ਕਰ, ਜਿਨ੍ਹਾਂ ਦੇ ਉੱਥੇ ਕਾਰੋਬਾਰ ਰਹਿਣ ਸਹਿਣ ਜ਼ਮੀਨਾਂ ਉੱਥੇ ਰਹਿਣਾ ਸੀ। ਜਦੋਂ ਉਹਨਾਂ ਨੇ ਵੇਖਣਾ ਵੀ ਪਤਾ ਲੱਗਣਾ ਬੁਢਾਪਾ ਆ ਗਿਆ ਜਾਂ ਕੋਈ ਬਹੁਤਾ ਬਿਮਾਰ ਹੋ ਜਾਣਾ ਵੀ ਕਿਧਰੇ ਅੰਤ ਨਾ ਹੋ ਜਾਵੇ, ਉਹਨੇ ਕਾਸ਼ੀ ਆਉਣਾ, ਦਾਨ ਪੁੰਨ ਕਰਨਾ ਤੇ ਉੱਥੇ ਆ ਕੇ ਸਰੀਰ ਤਿਆਗਣਾ। ਕਈ ਵਾਰ ਤੇ ਆਦਮੀ ਨਾ ਪੈਸੇ ਦੀ ਖਾਤਰ ਖੁਰੇ ਕਿੰਨਾ ਕੁ ਜ਼ੁਲਮ ਕਰਦਾ। ਆਰਾ ਵੀ ਲੱਗਾ ਹੋਇਆ ਸੀ ਬਨਾਰਸ ਵੀ ਜਿਹੜਾ ਸਾਰਾ ਕੁਝ ਦਾਨ ਕਰਕੇ ਪੰਡਿਤ ਨੂੰ ਇਸ ਆਰੇ ਨਾਲ ਆਪਾਂ ਚਰਵਾ ਕੇ ਮਰੇ ਤਾਂ ਉਹਨੂੰ ਸ਼ਿਵਪੁਰੀ ਮਿਲੇਗੀ। ਉਹ ਤਾਂ ਮਿਲ ਹੀ ਗਈ, ਸਾਰਾ ਕੁਝ ਜਦੋਂ ਆਜੂ ਇੱਧਰ ਗਿਆ, ਸਤਿਗੁਰੂ ਜੀ ਨੇ ਕਿਰਪਾ ਕੀਤੀ। ਭਗਤਾਂ ਨੇ ਜਿਹੜੇ ਵਾਹਿਗੁਰੂ ਦੇ ਘਰ ਤੋਂ ਜੁੜੇ ਨੇ ਉਹ ਕਦੇ ਮਨੁੱਖਤਾ ਦਾ ਨੁਕਸਾਨ ਨਹੀਂ ਵੇਖ ਸਕਦੇ। ਉਹਨਾਂ ਦੇ ਸਾਹਮਣੇ ਇਹ ਨਹੀਂ ਗੱਲ ਹੁੰਦੀ ਵੀ ਇਹ ਗੱਲ ਪੰਡਿਤ ਕਹਿ ਰਿਹਾ ਏ, ਗ੍ਰੰਥੀ ਸਿੰਘ ਕਹਿ ਰਿਹਾ, ਮੌਲਵੀ ਕਹਿ ਰਿਹਾ ਏ ਜਾਂ ਕੋਈ ਸਾਈ ਪਾਦਰੀ ਕਹਿ ਰਿਹਾ। ਇਹ ਗੱਲਾਂ ਤੰਗ ਦੇ ਲੋਕਾਂ ਤੇ ਹੁੰਦੀਆਂ ਨੇ, ਕੌਣ ਕਹਿ ਰਿਹਾ ਏ, ਰੱਬ ਦੇ ਪਿਆਰੇ ਇਹ ਵੇਖਦੇ ਨੇ ਜਿਹੜੀ ਗੱਲ ਕਹੀ ਜਾ ਰਹੀ ਏ ਉਹਦੇ ਨਾਲ ਮਨੁੱਖਤਾ ਰੱਬ ਨਾਲ ਜੁੜ ਕੇ ਸੁਖੀ ਹੋ ਰਹੀ ਏ ਕਿ ਉਹਨਾਂ ਦੀਆਂ ਭਾਵਨਾਵਾਂ ਦੇ ਕਤਲ ਹੋ ਰਹੇ ਨੇ। ਤੁਸੀਂ ਵੇਖੋ ਕਦੇ ਸਤਿਗੁਰੂ ਜੀ ਨੇ ਜਿੱਥੇ ਉਧਰ ਮਨਮਤ ਵੇਖੀ ਮਨੁੱਖਤਾ ਨਾਲ ਧੱਕਾ ਹੁੰਦਾ ਤੇ ਸਤਿਗੁਰਾਂ ਨੇ ਉਹਨਾਂ ਪ੍ਰਤੀ ਵੀ ਬਚਨ ਕਹੇ ਵੀ ਦੇਖੋ ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਢੋ ਗੇ ਪਰਿਵਾਰ ਸਤਲ ਸੋ ਰਾਮ ਨਾ ਜਪੋ ਅਭਾਗੇ, ਜੀ ਬਦੋ ਸੋ ਧਰਮ ਕਰ ਥਾਪੋ। ਲੋਕਾਂ ਦੇ ਕਤਲ ਕਰ ਕਰਕੇ ਇਹਨੂੰ ਧਰਮ ਦਾ ਨਾਮ ਦਿੰਦੇ ਹੋ, ਅਧਰਮ ਕਹੋ ਕਤ ਪਾਈ, ਅਧਰਮ ਕਿਹਨੂੰ ਕਹੋਗੇ ਜੇ ਕਿਸੇ ਨੂੰ ਮਾਰਨਾ ਹੀ ਧਰਮ ਦਾ ਹਿੱਸਾ ਹੈ ਤੇ ਫਿਰ ਕਸਾਈ ਕਿਹਨੂੰ ਆਖੀਦਾ ਹੈ? ਪਰ ਉਧਰ ਤਾਂ ਕੇਵਲ ਬਚਨ ਕਹੇ ਨੇ ਨਾ, ਪਰ ਜਦੋਂ ਸਤਿਗੁਰਾਂ ਦੇ ਆਪਣੇ ਸਾਜੇ ਕੋਈ ਮਸੰਦ ਹੈ, ਉਹਨਾਂ ਦੀ ਡਿਊਟੀ ਸੀ ਆਪ ਜੁੜਨਾ ਤੇ ਦੂਸਰੀ ਸੰਗਤ ਨੂੰ ਗੁਰੂ ਪਰਮੇਸ਼ਰ ਨਾਲ ਜੋੜਨਾ, ਉਹਨਾਂ ਦੇ ਇਹ ਫਰਜ਼ ਸਨ। ਆਪ ਨਾਮ ਵਣ ਦਾ ਰੰਗ ਚੜ੍ਹਨਾ ਚੜ੍ਹਾਉਣਾ ਆਪੇ ਤੇ ਦੂਸਰਿਆਂ ਨੂੰ ਉਸ ਨਾਮ ਵਣ ਦੇ ਰੰਗ ਚੜ੍ਹਨ ਦੀ ਪ੍ਰੇਰਨਾ ਕਰਨੀ, ਕੰਮ ਤੇ ਇੰਨਾ ਸੀ। ਪਰ ਜਦੋਂ ਉਹਨਾਂ ਨੇ ਵੀ ਆਪਣੇ ਫਰਜ਼ ਅਦਾ ਕਰਨੇ ਛੱਡੇ ਤੇ ਕਲਗੀਆਂ ਵਾਲੇ ਨੇ ਤਰੜੀਆਂ ਸਜਾਵਾਂ ਦੇ ਕੇ ਉਹਨਾਂ ਨੂੰ ਗੁਰੂ ਕੇ ਪਿਆਰੂ ਇਸ ਬੁਰੇ ਕੰਮ ਤੋਂ ਮੋੜਿਆ। ਮੈਂ ਕਹਿਣ ਤੋਂ ਭਾਵ ਇਹ ਗੱਲਾਂ ਸੀ ਨਫ਼ਰਤ ਨਾਲ ਨਹੀਂ ਕਰਦੇ ਭਈ ਇਹ ਜ਼ੁਲਮ ਉਸ ਦੂਸਰੇ ਧਰਮ ਦੇ ਨਾਮ ਚੱਲੇ ਹੋ ਰਿਹਾ ਸੀ ਤਾਂ ਮਾੜਾ, ਜੇ ਮੇਰੇ ਧਰਮ ਦੇ ਨਾਮ ਚੱਲੇ ਕੋਈ ਕਰੇ ਓਨਾ ਹੀ ਮਾੜਾ, ਸਗੋਂ ਵੱਧ ਮਾੜਾ ਹੈ। ਕਿਉਂਕਿ ਇੱਕ ਨੂੰ ਸੋਝੀ ਨਹੀਂ ਦੂਸਰੇ ਨੂੰ ਸੋਝੀਏ ਤੇ ਉਹ ਕਰੇ। ਭਗਤ ਕਬੀਰ ਸਾਹਿਬ ਜੀ ਬੜੇ ਇਹ ਵੇਖ ਕੇ ਦੁਖੀ ਹੋ ਰਹੇ ਕਹਿਣ, ਕਿਉਂਕਿ ਇਹ ਵੀ ਵਾਹਿਗੁਰੂ ਦੀ ਕੋਈ ਰਚਨਾ ਦੇ ਸਭ ਤੋਂ ਵੱਧ ਕਾਂਸ਼ੀ ਬਨਾਰਸ ਵਿੱਚ ਰੱਬ ਦੇ ਪਿਆਰੇ ਵੀ ਉੱਥੇ ਪੈਦਾ ਹੋਏ ਤੇ ਦੁਨੀਆਂ ਨੂੰ ਠੱਗਣ ਵਾਲੇ ਵੀ ਉਸ ਸ਼ਹਿਰ ਵਿੱਚ ਵੱਧ ਪੈਦਾ ਹੋਏ। ਸਤਿਗੁਰੂ ਜੀ ਦੇ ਬਚਨ ਨੇ ਕਹਿੰਦੇ ਉਹ ਹਰ ਕੇ ਸੰਤਨਾ ਕੀ ਬਨਾਰਸ ਕੇ ਠੱਗ, ਪਰ ਸਾਰੇ ਤੇ ਨਹੀਂ ਨਾ, ਉਸੇ ਬਨਾਰਸ ਵਿੱਚ ਭਗਤ ਰਵਿਦਾਸ ਜੀ ਰਹਿ ਰਹੇ ਨੇ, ਭਗਤ ਕਬੀਰ ਸਾਹਿਬ ਜੀ ਰਹਿ ਰਹੇ ਨੇ, ਭਗਤ ਰਾਮਾਨੰਦ ਜੀ ਉਸ ਧਰਤੀ ਨੂੰ ਭਾਗ ਲਾ ਰਹੇ ਕਹਿਣ, ਇੱਕ ਤੋਂ ਇੱਕ ਚੜੰਦੀਆਂ ਉੱਥੇ ਭਗਤ ਜਾਨ ਕਹਿਣ। ਸਾਧ ਸੰਗਤ ਜਿਨ੍ਹਾਂ ਨੇ ਪਰਮੇਸ਼ਰ ਨਾਲ ਇੱਕ ਮਿੱਤਾ ਹਾਸਲ ਕੀਤੀ ਏ, ਭਗਤ ਕਬੀਰ ਸਿੰਘ ਜੀ ਨੇ ਸਾਰੀ ਜ਼ਿੰਦਗੀ ਇੱਥੇ ਕਾਂਸ਼ੀ ਵਿੱਚ ਰਹੇ, ਇੱਥੇ ਲੋਕਾਈ ਨੂੰ ਸੁੱਖ ਵੰਡਿਆ। ਜਦੋਂ ਇਹਨਾਂ ਦੇ ਜੀਵਨ ਦੀ ਕਿਰਿਆ ਖਤਮ ਕਰਨੀ ਸੀ ਸਰੀਰਕ ਤੇ ਕਾਂਸ਼ੀ ਚਲੇ ਗਏ। ਲੋਕ ਹਮੇਸ਼ਾ ਰੌਲਾ ਪਾਉਂਦੇ ਸਨ, ਪਹਿਲਾਂ ਦੁਖੀ ਸੀ ਵੀ ਭਗਤ ਜੀ ਦੀ ਮਹਿਮਾ ਕਿਉਂ ਇੰਨੀ ਵੱਧ ਗਈ ਏ, ਜਿਹੜੇ ਲੋਕਾਂ ਦੀ ਮਹਿਮਾ ਘਟੀ ਉਹਨਾਂ ਵੱਲ ਸੱਚ ਵੱਲ ਵਧੇ, ਹੁਣ ਉਹਨਾਂ ਨੂੰ ਮੌਕਾ ਮਿਲ ਗਏ ਕਿਉਂ ਗਏ ਨੇ ਮਗਤਰ? ਕਹਿੰਦੇ ਵੇਖਿਆ ਮੈਂ ਲੋਕਾਂ ਨੂੰ ਪੁੱਠੇ ਪਾਸੇ ਤੋਰਦੇ ਸਨ, ਲੋਕ ਤਾਂ ਮਗਤਰ ਤੋਂ ਚੱਲ ਕੇ ਕਾਂਸ਼ੀ ਆਉਂਦੇ ਨੇ ਵੀ ਮੁਕਤੀ ਮਿਲੇਗੀ ਤੇ ਇਹ ਕਾਂਸ਼ੀ ਨੂੰ ਛੱਡ ਕੇ ਅੰਤ ਵੇਲੇ ਮਗਤਰ ਜਾਂਦੇ ਨੇ, ਇਹਨਾਂ ਨੇ ਹੁਣ ਨਰਕਾਂ ਨੂੰ ਜਾਣਾ ਹੀ ਜਾਣਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਦੁਨੀਆਂ ਦੇ ਲੋਕੋ ਕਿੱਥੇ ਵਿਸ਼ਵਾਸ ਟਿਕਾ ਲਿਆ ਜੇ, ਧਰਤੀ ਰੱਬ ਨੇ ਬਣਾਈ, ਕੋਈ ਧਰਤੀ ਮਾੜੀ ਨਹੀਂ ਕੋਈ ਚੰਗੀ ਨਹੀਂ, ਚੰਗੇ ਤੇ ਮਾੜੇ ਤੁਹਾਡੇ ਕਰਮ ਸਨ, ਉਹਨਾਂ ਨੂੰ ਵੇਖੋ ਜਿਹੜਾ ਤੁਸੀਂ ਕਰਮ ਕਰ ਰਹੇ ਹੋ ਉਹ ਚੰਗਾ ਕਰ ਰਹੇ ਹੋ ਕਿ ਮੰਦਾ ਕਰ ਰਹੇ ਹੋ। ਇਹ ਵਿਸ਼ਵਾਸ ਕਰਨਾ ਸੀ ਪਰਮੇਸ਼ਰ ਤੇ ਭਈ ਸਭ ਤੋਂ ਚੰਗਾ ਕਰਮ ਸੀ ਨਾਮ ਦਾ, ਨਾਮ ਜਪਣਾ, ਨਾਮ ਤੇ ਭਰੋਸਾ ਕਰਨਾ, ਜਿੱਥੇ ਕੋਈ ਬੈਠ ਕੇ ਜਪੇਗਾ ਉੱਥੇ ਹੀ ਨਰਕ ਸਵਰਗ ਤਾਂ ਦੂਰ ਦੀ ਬਾਤ, ਉੱਥੇ ਸਾਹਿਬ ਕਹਿੰਦੇ ਤਾਨ ਸੁਖਾਵਾ ਪਵਿੱਤ ਕਹਿ ਜਿੱਥੇ ਸੰਤ ਸਵਾ ਢੋਈ ਤਿਸ ਕੀ ਨੋ ਮਿਲੇ ਜਿਨ ਪੂਰਾ ਗੁਰੂ ਲੱਭਾ। ਹਜ਼ੂਰ ਦਾ ਬਚਨ ਸੀ ਜਿੱਥੇ ਨਾਮ ਜਪੀਏ, ਜਿੱਥੇ ਨਾਮ ਜਪੀਏ, ਇਹ ਨੀ ਵੀ ਕਿਹੜੀ ਥਾਂ ਤੇ, ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭੂ ਪਿਆਰ ਸੇ ਅਸਤਲ ਸੋਏ ਨ ਚੋਬਾਰੇ, ਜਿੱਥੇ ਨਾਮ ਨ ਜਪੀਏ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ। ਜਿੱਥੇ ਨਾਮ ਜਪਦੇ ਹੋ ਨਾ ਭਾਵੇਂ ਜੰਗਲ ਏ ਬੇਲਾਏ ਉਹ ਕਿਹੜਾ ਵੀ ਮਰਜ਼ੀ ਮੁਲਕ ਏ, ਹਜ਼ੂਰ ਕਹਿੰਦੇ ਨੇ ਉਹ ਸੋਨੇ ਦੇ ਮਹਿਲ ਵਰਗਾ ਤੁਹਾਨੂੰ ਸੁੱਖ ਦੇਵੇਗਾ ਉਥਾਂ। ਉਹ ਭਾਵੇਂ ਕੱਖਾਂ ਦੀ ਕੁੱਲੀ ਏ, ਭਾਵੇਂ ਉਹ ਨੀਲੇ ਆਕਾਸ਼ ਥੱਲੇ ਬੈਠੇ ਹੋ, ਭਾਵੇਂ ਦੁਨੀਆਂ ਖੰਡ ਬ੍ਰਹਿਮੰਡ ਦੇ ਕਿਸੇ ਕੋਨੇ ਚ ਹੋ, ਉੱਥੇ ਜੇ ਰੱਬ ਨਾਲ ਜੁੜੇ ਹੋ ਵਾਹਿਗੁਰੂ ਉਹ ਸੁੰਦਰ ਸੋਨੇ ਦੇ ਚੁਬਾਰਕਾਂ ਦਾ ਸੁੱਖ ਵੀ ਦੇਵੇਗਾ ਤੇ ਉਹ ਆਪ ਵੀ ਉੱਥੇ ਹੋਏਗਾ। ਤੇ ਜਿੱਥੇ ਉਹਦਾ ਨਾਮ ਨਹੀਂ, ਹਜ਼ੂਰ ਕਹਿੰਦੇ ਉਹ ਉਜਾੜ ਜੇ ਉਜਾੜ, ਭਾਵੇਂ ਤੁਸੀਂ ਸ਼ਹਿਰਾਂ ਚ ਵਸੋ ਤੇ ਸੋਹਣੀ ਨਗਰੀ ਚ ਵਸੋ। ਗੁਰੂ ਸਵਾਰਿਓ ਭਗਤ ਕਬੀਰ ਸਾਹਿਬ ਜੀ ਦਾ ਬੱਚਾ ਨੇ, ਉਹ ਕਹਿੰਦੇ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ। ਵਾਹਿਗੁਰੂ ਉਹ ਜਿਹੜੇ ਸਭ ਤੋਂ ਇਸ ਦੁਨੀਆ ਸਮਝਣ ਸੁਮੇਰ ਪਰਬਤ ਸਭ ਤੋਂ ਵੱਡਾ ਏ। ਕਹਿੰਦੇ ਵਾਹਿਗੁਰੂ ਉਹ ਮੇਰਾ ਦਾ ਵੀ ਮੇਰ ਸਭ ਤੋਂ ਵੱਡਾ ਏ, ਜਿਹੜਾ ਪਰਬਤ ਉਹ ਮੇਰਾ ਵਾਹਿਗੁਰੂ, ਮੈਂ ਉਹਦੀ ਓਟ ਲਈ ਏ। ਕਹਿਣਾ ਸਾਨੂੰ ਏ ਵੀ ਉਹਦਾ ਆਸਰਾ ਤੱਕੀ ਜਿਹੜਾ ਸਭ ਤੋਂ ਵੱਡਾ ਏ। ਨਾ ਤੁਮ ਡੋਲੋ ਨਾ ਕੰਮ ਗਿਰਤੇ, ਰੱਖ ਲੈਨੀ ਘਰ ਮੇਰੀ, ਨਾ ਵਾਹਿਗੁਰੂ ਕਦੇ ਆਪ ਡੋਲੇ, ਨਾ ਪਿਆਰੇ ਸਾਨੂੰ ਡੋਲਣ ਦੇਵੇ, ਨਾ ਅਸੀਂ ਗਿਰਾਂਗੇ, ਕਿਉਂਕਿ ਉਹ ਹਮੇਸ਼ਾ ਸਾਡੇ ਆਪ ਰਖਵਾਲੀ ਕਰੇਗਾ, ਉਹ ਰਾਖਾ ਏ। ਅਬ ਤਬ ਜਬ ਕਬ ਤੁਖੀ ਤੁਖੀ ਕਮ ਤੋ ਪ੍ਰਸਾਦ ਸੁਖੇ ਸਦ ਕੇ ਕਹਿੰਦੇ ਇੱਥੇ ਜਿੱਥੇ ਕਿੱਥੇ ਵੀ ਵਾਹਿਗੁਰੂ ਜੀ ਮੈਂ ਤੁਹਾਡੀ ਕਿਰਪਾ ਨਾਲ ਸੁਖੀ ਹਾਂ, ਜਿੱਥੇ ਉਹਦੀ ਕਿਰਪਾ ਨੂੰ ਮਾਣਨਾ ਜਾ ਰਿਹਾ ਉੱਥੇ ਸੁਖ ਹੈ। ਫਿਰ ਬਚਨ ਕੀਤਾ ਨੇ ਦੇਖੋ ਗੁਰੂ ਕੇ ਪਿਆਰੋ, ਕਹਿੰਦੇ ਤੋਰੇ ਭਰੋਸੇ ਮਗ ਕਰ ਬਸਿਓ, ਵਾਹਿਗੁਰੂ ਮੈਂ ਤੇਰੇ ਭਰੋਸੇ ਤੇ ਜਾ ਕੇ ਸਮਗਰ ਦੀ ਧਰਤੀ ਤੇ ਜਾ ਕੇ ਵਸਿਆ ਵਾ ਨਾ, ਮੇਰੇ ਤਨ ਕੀ ਤਪਤ ਬੁਝਾਈ, ਇੱਥੇ ਵੀ ਮੇਰੇ ਤਨ ਦੀ ਤਪਤ ਬੁਝੀ ਹੈ ਜਿਸ ਤਰ੍ਹਾਂ ਕਾਂਸ਼ੀ ਬੁਝੀ ਸੀ। ਪਹਿਲੇ ਦਰਸ਼ਨ ਮਗਰ ਪਾਇਓ, ਕਹਿਣ ਲੱਗੇ ਪੁਨ ਕਾਂਸ਼ੀ ਬਸੇ ਆਈ, ਮੈਂ ਉੱਥੇ ਵੀ ਦਰਸ਼ਨ ਕੀਤੇ ਤੇ ਕਾਂਸ਼ੀ ਵੀ ਦਰਸ਼ਨ ਕੀਤੇ ਨੇ, ਜੈਸਾ ਮਗਰ ਤੈਸੀ ਕਾਂਸੀ ਖੰਮ ਏਕ ਹੈ ਤਰ ਜਾਨੀ, ਇੱਕੋ ਜੀ ਜਾਣੀ, ਨਾ ਕਾਂਸੀ ਵਿੱਚ ਕੋਈ ਫਰਕ ਹੈ ਨਾ ਮਗਰ ਦੀ ਧਰਤੀ ਤੇ, ਦੋਨੋਂ ਜਗ੍ਹਾ ਤੇ ਇੱਕੋ ਜਿਹਾ ਜੇ। ਗੱਲ ਤੇ ਇਹ ਵੇ ਜਦੋਂ ਵਾਹਿਗੁਰੂ ਨਾਲ ਜੁੜਦੇ ਹਾਂ ਉਸ ਨੇ ਸੁਖੀ ਕਰਨਾ ਹੀ ਕਰਨਾ। ਤੁਸੀਂ ਤਾਂ ਗੱਲਾਂ ਕਰਦੇ ਹੋ, ਭਗਤ ਜੀ ਕਹਿਣ ਲੱਗੇ ਪੰਡਤੋ ਨਰਕਾਂ ਦੀਆਂ ਤੇ ਸਵਰਗਾਂ ਦੀਆਂ, ਭਈ ਮਗਰ ਮਿਲੇਗਾ ਨਰਕ ਤੇ ਕਾਂਸ਼ੀ ਵਿੱਚ ਮਿਲੇਗਾ ਸਵਰਗ, ਪਰ ਭਗਤ ਜੀ ਕਹਿਣ ਲੱਗੇ ਨਹੀਂ, ਨਾ ਹੁਣ ਨਰਕ ਦਾ ਸਵਾਲ ਏ ਨਾ ਸਵਰਗ ਦਾ ਸਵਾਲ ਏ। ਬੇਨਤੀ ਜੀ ਬੱਚਿਆਂ ਨਾਲ ਗੱਲਾਂ ਨਾ ਕਰੋ, ਸਭ ਇਹਨਾਂ ਨੂੰ ਬਿਠਾਓ, ਸਾਰੀ ਸੰਗਤ ਡਿਸਟਰਬ ਵੇਖੋ ਅਸੀਂ ਕਰਦੇ ਹਾਂ, ਅਸੀਂ ਸਾਰੀ ਸੰਗਤ ਦਾ ਧਿਆਨ ਬੱਚਿਆਂ ਵੱਲ ਨੇ, ਸਤਿਗੁਰੂ ਵੱਲ ਨੇ, ਇਹਨਾਂ ਨੂੰ ਪਿੱਛੇ ਸਗੋਂ ਪਿਆਰ ਨਾਲ ਬਿਠਾਓ, ਆਪ ਵੀ ਧਿਆਨ ਕਰੋ। ਜਦੋਂ ਖੁਦ ਹੀ ਗੱਲਾਂ ਕਰਨ ਲੱਗ ਗਏ ਤੇ ਬਾਕੀ ਫਿਰ ਅਸੀਂ ਕੀ ਕਹਾਂਗੇ ਬੱਚਿਆਂ ਨੂੰ। ਸਤਿਗੁਰੂ ਜੀ ਦਾ ਬਚਨ ਸੀ, ਕਹਿੰਦੇ ਕਵਨ ਨਰਕ ਕਿਆ ਸੁਰਗ ਵਿਚਾਰੇ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਨ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ। ਕੀ ਸਵਰਗ ਕਹਿ ਕੀ ਨਰਕ ਕਹਿ, ਅਸੀਂ ਦੋਨਾਂ ਨੂੰ ਰੱਦ ਕਰਦੇ ਹਾਂ, ਕਿਉਂ ਗੁਰੂ ਨੇ ਕਿਰਪਾ ਕਰਕੇ ਇੱਕ ਐਕੋ ਜੀ ਜਗ੍ਹਾ ਤੇ ਸਾਨੂੰ ਪਹੁੰਚਾ ਦਿੱਤਾ ਹੈ। ਕਿੱਥੇ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪੈ ਹੈ ਕੋ ਨਾ ਸਕੈ ਪਛਾਣੀ। ਵਾਹਿਗੁਰੂ ਤੇ ਅਸੀਂ ਕਹਿੰਦੇ ਇੱਕ ਹੋ ਗਏ ਆਪਾਂ, ਕੋਈ ਪਹਿਚਾਨ ਹੀ ਨਹੀਂ ਸਕਦਾ। ਇਹ ਸਾਡਾ ਮੰਜ਼ਿਲ ਸੀ, ਸਾਡਾ ਰਾਸਤਾ ਸੀ, ਇਹਨੂੰ ਅਪਣਾਉਣਾ ਸੀ ਸਾਰੀ ਮਨੁੱਖਤਾ ਨੇ। ਪਰ ਗੁਰੂ ਕੇ ਪਿਆਰਿਓ ਕੋਈ ਤਾਂ ਕਹਿ ਰਿਹਾ ਵੀ ਉਸ ਧਰਤੀ ਤੇ ਭਾਗ ਲੱਗਦੇ ਨੇ, ਕਿਸੇ ਦਾ ਖਿਆਲ ਹੈ ਫਲਾਣੇ ਤੀਰਥ ਤੇ ਜਾਵਾਂਗੇ ਤਾਂ ਮੇਰੀ ਗੱਲ ਬਣੇਗੀ, ਇਸ਼ਨਾਨ ਕਰਾਂਗਾ, ਕੋਈ ਕਹਿ ਰਿਹਾ ਵੀ ਕਿਸੇ ਵਾਰ ਨਾਲ ਜੁੜਾਂਗਾ। ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ, ਕਹਿੰਦੇ ਛੱਡ ਦਿਓ, ਜ਼ਿੰਦਗੀ ਬੜੀ ਛੋਟੀ ਜੇ, ਇਹ ਨਿੱਕੇ ਨਿੱਕੇ ਆਸਰੇ ਤੇ ਖਿਆਲਾਂ ਤੇ ਭਰੋਸਾ ਨਾ ਕਰੋ, ਸਿੱਧਾ ਇੱਕਦਮ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਕੀ ਮੰਗੋ। ਇਹ ਜਿਹੜੀ ਅੱਜ ਲੜੀਵਾਰ ਸ਼ਬਦ ਹੈ ਨਾ, ਸਤਿਗੁਰੂ ਜੀ ਨੇ ਅੱਜ ਉਹ ਮੰਗਣਾ ਸਿਖਾਇਆ। ਕਹਿੰਦੇ ਪੂਰਾ ਭਰੋਸਾ ਕਰਕੇ ਨਾ ਵਾਹਿਗੁਰੂ ਤੇ ਗੁਰੂ ਦੀ ਮੱਤ ਤੇ ਇੱਕੋ ਮੰਗ ਮੰਗੋ, ਉਹਵੇ ਜਾਪੇ ਆਪ ਪ੍ਰਭੂ ਤੇ ਹਲੋਏ, ਆਪ ਮੇਰਾ ਵਾਹਿਗੁਰੂ ਤਿੰਨਾਂ ਲੋਕਾਂ ਵਿੱਚ ਉਹਦਾ ਵਾਸਾ ਏ, ਉਹ ਆਪ ਵੱਸਦਾ ਹੈ, ਇਹ ਨਹੀਂ ਵੀ ਕਿਸੇ ਖਾਸ ਜਗ੍ਹਾ ਤੇ ਨਹੀਂ। ਕਹਿੰਦੇ ਤਿੰਨਾਂ ਲੋਕਾਂ ਦੀ ਗੱਲ ਕਰਦੇ ਹੋ, ਤਿੰਨੇ ਲੋਕਾਂ ਵਿੱਚ ਮੇਰਾ ਵਾਹਿਗੁਰੂ ਆਪ ਰਹਿੰਦਾ ਜੇ, ਉਹ ਵੱਸਦਾ ਹੈ, ਜੁਗ ਜੁਗ ਦਾਤਾ ਅਵਰ ਨਾ ਕੋਏ। ਤੇ ਕਹਿੰਦੇ ਇਹ ਨਹੀਂ ਹੁਣ ਵੱਸਦਾ ਹੈ ਤੇ ਥੋੜੇ ਚਿਰ ਬਾਅਦ ਉਹ ਆਪਣਾ ਟਿਕਾਣਾ ਬਦਲ ਦਿੰਦਾ ਹੈ। ਜੁਗ ਬੀਤ ਗਏ ਨੇ ਇੱਕ ਰੱਬ ਤੋਂ ਬਗੈਰ, ਕੋਈ ਹੋਰ ਨਹੀਂ ਜੇ ਦੂਜਾ ਕਿਧਰੇ ਵੱਸਦਾ। ਬਚਨ ਏ ਉਹਨੂੰ ਆਖੋ ਜਿਉਂ ਭਾਵੈ ਤਿਉਂ ਰਾਖੈ ਰਾਖ, ਜਸ ਜਾਚੋਂ ਦੇਖੈ ਪਤ ਸਾਖ ਮੇਰੇ ਵਾਹਿਗੁਰੂ ਮੈਂ ਤੇਰਾ ਜਸ ਕਰਾਂ ਇਹ ਮੈਂ ਤੇਰੇ ਕੋਲ ਮੰਗ ਮੰਗਦਾ ਤਾਂ ਹੇ ਮੇਰੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਮੈਂ ਤੇਰੇ ਕੋਲ ਇੱਜ਼ਤ ਪਤ ਮੰਗਦਾ ਵਾਂ ਮੈਨੂੰ ਜਿੱਥੇ ਤੈਨੂੰ ਪਾਉਂਦਾ ਹੈ ਤੂੰ ਉੱਚੇ ਰੱਖ ਪਰ ਉੱਚੇ ਰੱਖ ਜਿੱਥੇ ਮੈਂ ਤੇਰਾ ਜਸ ਕਰਾਂ ਜਿੱਥੇ ਮੈਂ ਤੇਰੇ ਸਿਰ ਤੋਂ ਸਲਾਹ ਕਰਾਂ ਮੇਰੀ ਇੱਜ਼ਤ ਮੇਰਾ ਨਾਮਣਾ ਮੇਰੀ ਵਡਿਆਈ ਤੇਰੇ ਰਜਾ ਵਿੱਚ ਤੇ ਤੇਰੇ ਨਾਮ ਜਪਣ ਵਿੱਚ ਹੈ ਮੈਂ ਇਹ ਤੇਰੇ ਕੋਲ ਮੰਗਦਾ ਵਾਂ ਕੁਝ ਹੋਰ ਮੇਰੀ ਮੰਗ ਨਹੀਂ ਹੈ ਜਾਗਤ ਜਾਗ ਰੱਖਾਂ ਤੁਧ ਪਾਵਾਂ ਜੇ ਮੈਂ ਤੁਹਾਨੂੰ ਭਾ ਜਾਵਾਂ ਨਾ ਜਿਹੜੀ ਗੱਲ ਨਾਲ ਉਹਦੇ ਨਾਲ ਫਿਰ ਮੇਰਾ ਅੰਦਰ ਜਾਗੇਗਾ ਇਹ ਗੱਲ ਥੋੜੀ ਜਿਹੀ ਗੁੰਝਲਦਾਰ ਏ ਜਾਗਾਂਗੇ ਤੇ ਉਹਨੂੰ ਭਾਵਾਂਗੇ ਪਰ ਉਹਨੂੰ ਭਾਵਾਂਗੇ ਤੇ ਸਾਡਾ ਅੰਦਰ ਜਾਗੇਗਾ ਜਾਗਣਾ ਤੇ ਸੌਣਾ ਗੁਰਮਤਿ ਵਿੱਚ ਸਾਧ ਸੰਗ ਇਹ ਬਾਹਰਲਾ ਨਹੀਂ ਹੁੰਦਾ ਵੀ ਅੱਖਾਂ ਮੀਟੀਆਂ ਅਸੀਂ ਸੌਂ ਗਏ ਇਹਨੂੰ ਸੌਣਾ ਕਿਆ ਅੱਖਾਂ ਖੋਲੀਆਂ ਤੇ ਕਹਾਂਗੇ ਵੀ ਹੁਣ ਬੰਦਾ ਜਾਗ ਪਿਆ ਹੈ ਨਹੀਂ ਜਾਗਣ ਦਾ ਤੇ ਸੌਣ ਦਾ ਹੁਣ ਇਹਦੇ ਨਾਲ ਕੋਈ ਸੰਬੰਧ ਨਹੀਂ ਜਾਗਣ ਦਾ ਅਰਥ ਹੈ ਜਦੋਂ ਕੋਈ ਆਦਮੀ ਪਰਮੇਸ਼ਰ ਦਾ ਨਾਮ ਜਪੇ ਰੱਬ ਦੇ ਘਰ ਵੱਲ ਉਹ ਤੁਰ ਪਵੇ ਉਹ ਜਾਗ ਪਿਆ ਹੈ ਜਿਹੜਾ ਬੰਦਾ ਉਹਦੀ ਬੰਦਗੀ ਨਾਮ ਨੂੰ ਨਹੀਂ ਜਪਦਾ ਸਤ ਸੰਗਤ ਸਤਿਗੁਰੂ ਉਹਨੂੰ ਸੁੱਤਾ ਕਹਿੰਦੇ ਨੇ ਵੀ ਸੌਂ ਪਿਆ ਹੈ ਸਤਿਗੁਰੂ ਰੋਜ਼ ਇੱਕ ਬਚਨ ਅਨੰਦ ਸਾਹਿਬ ਵਿੱਚ ਆਖਦੇ ਨੇ ਨਾ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਖਾਣੀ ਉਹ ਕਿਹੜਾ ਸੋਹਣਾ ਏ ਕਹਿੰਦੇ ਜਿੰਨਾ ਚਿਰ ਮਨ ਤਿੰਨ ਗੁਣਾਂ ਚ ਰਵੇ ਰਜੋ ਗੁਣ ਤਮੋ ਗੁਣ ਇਹ ਜਿਹੜੇ ਗੁਣ ਕਣ ਗੁਰੂ ਕੇ ਪਿਆਰੋ ਰਾਜਸ ਤਾਮਸ ਸਾਧਕ ਦੇ ਇਹ ਸਾਰੇ ਤਿੰਨਾਂ ਗੁਣਾਂ ਚ ਬਿਰਤੀ ਰਵੇ ਉਹਨਾਂ ਚਿਰ ਅਸੀਂ ਸੁੱਤੇ ਹਾਂ ਜਦੋਂ ਇਹਨਾਂ ਤੋਂ ਉੱਠ ਕੇ ਵਾਹਿਗੁਰੂ ਦੇ ਘਰ ਵੱਲ ਸਾਡਾ ਧਿਆਨ ਲੱਗੇ ਉਦੋਂ ਅਸੀਂ ਜਾਗੇ ਹਾਂ ਪਰ ਇਹ ਜਾਗਣਾ ਗੁਰ ਕਿਰਪਾ ਤੇ ਸੇ ਜਨ ਜਾਗੇ ਗੁਰੂ ਜੀ ਦੀ ਕਿਰਪਾ ਨਾਲ ਜਾਗਿਆ ਜਾਂਦਾ ਹੈ ਸਾਨੂੰ ਪਤਾ ਹੋਵੇ ਵੀ ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਨਾਲ ਅਸੀਂ ਪਿਆਰ ਕਰਦੇ ਹਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਏ ਹਜ਼ੂਰ ਆਖਦੇ ਨੇ ਜਾਗ ਲਿਓ ਰੇ ਮਨਾ ਜਾਗ ਲਿਓ ਤਾਂ ਗਾਫਲ ਸੋਇਆ ਕਈ ਵਾਰ ਸਾਰੀ ਜ਼ਿੰਦਗੀ ਲੰਘ ਜਾਂਦੀ ਏ ਪਰ ਮਨ ਜਾਗਦਾ ਨਹੀਂ ਜੇ ਸੁੱਤਿਆਂ ਹੀ ਪਿਆਰਿਓ ਜਦੋਂ ਕੋਈ ਗੁਰੂ ਕਿਰਪਾ ਕਰੇ ਉਦੋਂ ਕਿਸੇ ਦਾ ਅੰਦਰ ਜਾਗ ਕੇ ਮੇਰੇ ਵਾਹਿਗੁਰੂ ਜੀ ਦੇ ਘਰ ਵੱਲ ਉਹਦੀ ਸੁਰਤੀ ਬਿਰਤੀ ਜਾਂਦੀ ਉਹਦਾ ਧਿਆਨ ਜਾਂਦਾ ਹੈ ਸਤਿਗੁਰੂ ਜੀ ਬਚਨ ਕਰਦੇ ਨੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਅੱਖਾਂ ਨੂੰ ਉਦੋਂ ਸੁੱਤੀਆਂ ਸਮਝੋ ਜਦੋਂ ਇਹਨਾਂ ਅੱਖਾਂ ਨਾਲ ਅਸੀਂ ਪਰਾਤਾ ਰੂਪ ਵੇਖਦੇ ਹਾਂ ਸਾਤ ਸੰਗਤ ਸਹਿਬ ਬਚਨ ਕਰਦੇ ਨੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼ਰਵਨ ਸੋਏ ਪਰ ਨਿੰਦ ਵਿਚਾਰ ਜਦੋਂ ਸਾਡੇ ਕੰਨ ਨਿੰਦਾ ਸੁਣਨ ਇਹਨਾਂ ਨੂੰ ਚੰਗੀ ਲੱਗੇ ਉਦੋਂ ਸਮਝ ਲੈਣਾ ਕਿ ਕੰਨ ਵੀ ਗੁਣ ਸੌਂ ਗਏ ਨੇ ਜੇ ਕੰਨ ਨਿੰਦਾ ਸੁਣਦੇ ਨੇ ਨਾ ਭਾਵੇਂ ਅਸੀਂ ਹੋਰ ਜੋ ਚੰਗੇ ਮਰਜ਼ੀ ਕੰਮ ਕਰਦੇ ਹਾਂ ਜਾਗਿਆ ਨਾ ਆਪਣੇ ਆਪ ਨੂੰ ਸਮਝਣਾ ਇਹ ਸੁੱਤਿਆਂ ਦੀ ਨਿਸ਼ਾਨੀ ਸਤਿਗੁਰੂ ਦੀ ਨਿਗਾਹ ਦੇ ਮੁਤਾਬਕ ਜੇ ਅੱਖਾਂ ਪਰਾਤਾ ਰੂਪ ਤੱਕਦੀਆਂ ਤੇ ਅਸੀਂ ਅਜੇ ਸੁੱਤੇ ਪਏ ਹਾਂ ਜੇ ਕੰਨ ਨਿੰਦਾ ਸੁਣਦੇ ਤੇ ਅਸੀਂ ਅਜੇ ਸੁੱਤੇ ਪਏ ਹਾਂ ਰਸਨਾ ਸੋਈ ਲੋਕ ਮਿੱਠੇ ਸਾਧ ਇਸ ਜ਼ਬਾਨ ਤੋਂ ਨਾਮ ਵਿੱਚੋਂ ਤੇ ਸਵਾਦ ਰਸ ਆਇਆ ਨਹੀਂ ਇਹਨੂੰ ਅਜੇ ਪਦਾਰਥਾਂ ਵਿੱਚੋਂ ਤੇ ਲਾਲਚ ਵਿੱਚੋਂ ਹੋਰ ਅਜੇ ਸਵਾਦ ਆ ਰਿਹਾ ਕਿ ਜੀਭ ਆ ਵੀ ਸੁੱਤੀ ਏ ਮਨ ਸੋਇਆ ਮਾਇਆ ਬਿਸਮਾਦ ਮਨ ਨੂੰ ਸੁੱਤਾ ਸਮਝੋ ਜਦੋਂ ਇਹ ਮਾਇਆ ਦੇ ਕੌਤਕ ਵੇਖ ਵੇਖ ਕੇ ਬੜਾ ਹੀ ਖੁਸ਼ ਹੋਵੇ ਬੜਾ ਇਹਦਾ ਅੰਦਰ ਪ੍ਰਸੰਨ ਹੋਵੇ ਸਤ ਸੰਗਤ ਸਤਿਗੁਰੂ ਕਹਿੰਦੇ ਇਹ ਸੁੱਤਿਆਂ ਦੀ ਨਿਸ਼ਾਨੀ ਏ। ਇਸ ਗ੍ਰਹਿ ਮੇ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਖੈ। ਇਸ ਘਰ ਦੇ ਅੰਦਰ ਕੋਈ ਜਾਗੇਗਾ ਨਾ ਨਿੰਦਾ ਤੋਂ ਬਚੇ ਲੋਭ ਤੋਂ ਬਚੇ। ਸਤ ਸੰਗਤ ਇਹ ਅੱਖਾਂ ਨੂੰ ਪਰਾਏ ਰੂਪ ਤਕਾਨ ਤੋਂ ਬਚਾਵੇ। ਸਤਿਗੁਰੂ ਕਹਿਣ ਲੱਗੇ ਮੰਨ ਲੋ ਜਿੰਨਾ ਚਿਰ ਅਜੇ ਦੁਨੀਆ ਦੇ ਧਨ ਦੌਲਤ ਪਦਾਰਥ ਵੇਖ ਕੇ ਰਸ ਆਉਂਦਾ ਪਿਆ ਏ ਇਹਨੂੰ ਸੁੱਤਿਆ ਸਮਝੋ, ਇਹਦੇ ਤੋਂ ਜਾਗਣਾ ਪਵੇਗਾ। ਸਤਿਗੁਰਾਂ ਦੇ ਬਚਨ ਨੇ ਇਥੋਂ ਕੌਣ ਜਗਾਏਗਾ ਸਾਨੂੰ, ਸਤਿਗੁਰ ਕੀ ਕਿਰਪਾ ਕਰਕੇ ਜਗਾਉਂਦਾ ਏ। ਕਿਵੇਂ ਜਗਾਉਂਦਾ ਏ? ਆ ਸਾਧ ਸੰਗਤ ਵਿੱਚ ਲਿਆ ਕੇ। ਪਰ ਕਈ ਵਾਰ ਅਸੀਂ ਸਾਧ ਸੰਗਤ ਵਿੱਚ ਵੀ ਸੌਂ ਜਾਂਦੇ ਹਾਂ ਆ ਕੇ। ਕੀ ਨਿਸ਼ਾਨੀ ਏ? ਜਦੋਂ ਸਾਡਾ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਕੇ ਸ਼ਬਦ ਵੱਲ ਧਿਆਨ ਨਾ ਹੋਵੇ ਇਹਨੂੰ ਸੁੱਤਾ ਹੀ ਸਮਝੋ। ਸਾਡਾ ਆਪਣੇ ਅਸੀਂ ਖਿਆਲਾਂ ਵਿੱਚ ਆਈਏ, ਆਪਣੇ ਖਿਆਲਾਂ ਵਿੱਚ ਡੁੱਬੇ ਬੈਠੇ ਰਹੀਏ ਕੁਝ ਘੜੀਆਂ, ਉਹਨਾਂ ਖਿਆਲਾਂ ਚ ਡੁੱਬੇ ਡੁਬਾਏ ਮੱਛਾ ਟੇਕਿਆ ਤੇ ਚਲੇ ਗਏ, ਇਹ ਮਤ ਸੋਚਣਾ ਅਸੀਂ ਗੁਰਦੁਆਰੇ ਫਿਰ ਆ ਗਏ ਹਾਂ। ਬਿਲਕੁਲ ਨਹੀਂ ਆਏ। ਜੇ ਭਲਾ ਕਿਸੇ ਦੇ ਘਰ ਜਾਓ ਜੇ ਉਹਦੇ ਨਾਲ ਗੱਲ ਹੀ ਨਹੀਂ ਕੀਤੇ, ਨਾ ਉਹਦੀ ਸੁਣੀ ਨਾ ਉਹਦੀ ਸੁਣਾਈ ਨਾ ਉਹਦੇ ਨਾਲ ਪਤੇ ਦੀ ਸਾਂਝ ਕੁਝ ਵੀ ਨਹੀਂ ਕੀਤਾ ਤੇ ਉਹਨੂੰ ਆਇਆ ਸਮਝੋਗੇ? ਜਾਂ ਤੁਹਾਡੇ ਕੋਲ ਕੋਈ ਆਇਆ ਜਾਂ ਤੁਸੀਂ ਕਿਸੇ ਦੇ ਘਰ? ਜੇ ਸਾਡਾ ਆਪਣਾ ਮਨ ਆਪਣੀ ਗੱਲਾਂ ਵਿੱਚ ਪਿਆ ਰਿਹਾ, ਸਾਧ ਸੰਗਤ ਆਪਣੀ ਇਹਨੇ ਉਲਝਣਾ ਬਣਾਈ ਰੱਖੀਆਂ ਤੇ ਇਹ ਫਿਰ ਕਾਹਦਾ ਆਇਆ? ਸਤਿਗੁਰ ਕਹਿੰਦੇ ਜਦੋਂ ਕੋਈ ਗੁਰੂ ਕੋਲ ਆਉਂਦਾ ਉਹਦਾ ਧਿਆਨ ਸਤਿਗੁਰੂ ਵੱਲ ਹੋਏਗਾ, ਸਤਿਗੁਰੂ ਦੇ ਬਚਨ ਨੂੰ ਚੰਗੇ ਲੱਗਣਗੇ। ਬੜਾ ਪਿਆਰਾ ਇੱਕ ਬਚਨ ਕਵੀ ਸੰਤੋਖ ਸਿੰਘ ਨੇ ਲਿਖਿਆ, ਉਹ ਕਹਿੰਦੇ ਮਨ ਜਾਗੇ ਕੀ ਇੱਕ ਹੈ ਨਿਸ਼ਾਨੀ, ਤੋ ਉਰ ਲਾਗੇ ਮਿੱਠੀ ਬਾਣੀ। ਮਨ ਜਾਗੇ ਦੀ ਨਿਸ਼ਾਨੀ ਉਹਨੂੰ ਵਾਹਿਗੁਰੂ ਦੀ ਬਾਣੀ, ਉਹਨੂੰ ਨਾਮ ਮਿੱਠਾ ਲੱਗਦਾ, ਬਹੁਤ ਪਿਆਰਾ ਲੱਗਦਾ ਉਸ ਨੂੰ ਜਦੋਂ ਉਹ ਜਾਗ ਪੈਂਦਾ ਹੈ। ਸਤਿਗੁਰੂ ਕਹਿਣ ਲੱਗੇ ਉਸ ਵਾਹਿਗੁਰੂ ਕੋਲ ਮੰਗੀਏ, ਦਾਤਾ ਮੈਂ ਤੈਨੂੰ ਭਾ ਜਾਵਾਂ, ਮੇਰੇ ਅੰਦਰੋਂ ਅਜਾਗ ਪਵਾਂ, ਮੇਰੇ ਵਿਕਾਰ ਮੁੱਕ ਜਾਣ, ਜਾਂ ਤੂੰ ਮੇਲੇ ਤਾਂ ਤੁਝੇ ਸਮਾਵਾਂ। ਜਦੋਂ ਤੁਸੀਂ ਮੈਨੂੰ ਮੇਲੋ ਨਾ ਤਾਂ ਹੀ ਮੈਂ ਤੇਰੇ ਚਰਨਾਂ ਵਿੱਚ ਲੀਨ ਹੋ ਸਕਦਾ ਸਮਾ ਸਕਦਾ ਵਾਂ। ਜੈ ਜੈ ਕਾਰ ਜਪੂ ਜਗਦੀਸ਼, ਹੇ ਜਗਤ ਦੇ ਮਾਲਕਾ ਮੇਰੇ ਤੇ ਇੱਕ ਤਰਸ ਕਰ, ਮੈਂ ਤੇਰੀ ਜੈ ਜੈ ਕਾਰ ਕਰਾਂ, ਮੈਂ ਤੇਰਾ ਜਾਪ ਹੀ ਕਰਦਾ ਰਵਾਂ, ਮੈਨੂੰ ਦੁਨੀਆਂ ਦੀ ਜੈ ਜੈ ਕਾਰ ਨਾ ਕਰਨੀ ਪਵੇ, ਮੈਂ ਤੇਰੀ ਕੀ ਤੇਰੀ ਜੈ ਜੈ ਕਾਰ ਕਰਾਂ। ਗੁਰਮਤ ਮਿਲੀਏ ਬੀਸ ਅਕੀਸ, ਗੁਰੂ ਦੀ ਮਤ ਲੈ ਕੇ ਮੈਂ ਪੂਰਾ ਭਰੋਸਾ ਕਰਕੇ ਕੀ ਉਸ ਇੱਕ ਵਾਹਿਗੁਰੂ ਨੂੰ ਮਿਲ ਸਕਦਾ ਹਾਂ। ਪਰ ਨਾ ਪੂਰਾ ਭਰੋਸਾ ਆਵੇ ਤੇ ਨਾ ਉਹਦੇ ਨਾਲ ਮੇਲ ਹੋਵੇ। ਜੇ ਭਰੋਸਾ ਕੈ ਸਾਧ ਸੰਗਤ ਅਜੇ ਅੱਧ ਵਰਤਾ ਜਿਆ, ਭਰੋਸਾ ਏ ਕਦੇ ਮਨ ਤੇ ਕਦੇ ਲੋਕਾਂ ਤੇ ਕਦੇ ਤੀਰਥਾਂ ਤੇ ਕਦੇ ਸਾਧ ਸੰਗਤ ਆਲੇ ਦੁਆਲੇ ਤੇ, ਬਸ ਫਿਰ ਉਹਦਾ ਮਿਲਾਪ ਤਾਂ ਕੀ ਹੋਣਾ। ਇਸ ਰਾਹ ਤੇ ਅਸੀਂ ਦੋ ਚਾਰ ਕਦਮ ਵੀ ਤੁਰ ਕੇ ਕਾਮਯਾਬ ਨਹੀਂ ਹੋ ਸਕਦੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਪ ਹੀ ਆਪਣੀ ਮਿਹਰ ਕਰਨ ਸਾਡੇ ਉੱਪਰ। ਸਾਡਾ ਪੂਰਨ ਭਰੋਸਾ ਵਿਸ਼ਵਾਸ ਆਸ ਭਰੋਸਾ ਤੋਂ ਆਪ ਵੀ ਕਿਰਪਾ ਕਰਕੇ ਸਾਡਾ ਬਣਾ ਲੈਣ, ਤਾਂ ਕਿ ਸਾਡਾ ਜੀਵਨ ਇਹ ਲੋਕ ਸੁਖੀਏ ਪਰ ਲੋਕ ਸੁਖੇਲੇ। ਨਾਨਕ ਕਰ ਪ੍ਰਭ ਆਪੇ ਮੇਲੇ ਦੇ ਮਹਾਂਵਾਕ ਅਨੁਸਾਰ ਜੀਵਨ ਸਫਲ ਹੋਵੇ ਜੀ। ਇਹਨੇ ਅੱਜ ਬਚਨ ਪ੍ਰਵਾਨ